ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 80 ਅੰਗ ਦੇ ਉੱਤੇ ਤੀਸਰਾ ਪਾਵਨ ਪਵਿੱਤਰ ਸ਼ਬਦ ਛੰਤ ਉਚਾਰਨ ਕਰ ਰਹੇ ਨੇ। ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਛੰਤ ਜੋ ਜਸ ਰੂਪ ਬਾਣੀ ਹੈ ਕਾਵ ਅਤੇ ਛੰਦ ਨੂੰ ਮਿਲਾ ਕੇ ਰਚੀ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦਾ ਸਦਕਾ ਪ੍ਰਾਪਤ ਹੁੰਦਾ ਹੈ। ਦੱਖਣਾ ਤੋਂ ਭਾਵ ਹੈ ਦੱਖਣਾ ਛੰਦ ਦੀ ਚਾਲ ਹੈ, ਜਾਂ ਫਿਰ ਦੱਖਣ ਦੇਸ਼ ਦੀ ਸੰਗਤ ਆਈ ਉਹਨਾਂ ਪ੍ਰਤੀ ਉਪਦੇਸ਼ ਦਿੰਦੇ ਨੇ ਮਹਾਰਾਜ। ਨਨਕਾਣੇ ਸਾਹਿਬ ਤੋਂ ਦੱਖਣ ਵੱਲ ਦੀ ਭਾਸ਼ਾ ਹੈ ਇਹ। ਉਸ ਪਾਸੇ ਇਲਾਕੇ ਪੈਂਦੇ ਨੇ ਮੁਲਤਾਨ ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਜਿਹੜੀ ਰਚਨਾ ਹੁੰਦੀ ਹੈ ਉਹਨੂੰ ਦੱਖਣੇ ਕਹਿੰਦੇ ਨੇ। ਸੋ ਉਹ ਦੱਖਣੇ ਨਾਮ ਤੋਂ ਗੁਰਬਾਣੀ ਵਿੱਚ ਪ੍ਰਸਿੱਧ ਹੋਈ ਹੈ ਬਾਣੀ। ਸੋ ਜਿਸ ਪ੍ਰਕਾਰ ਪਹਿਲੀ ਪੰਕਤੀ ਜੋ ਹੈ ਉਹ ਪ੍ਰਸ਼ਨ ਰੂਪ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹਾਠ ਮਝਾਹੂ ਮਾ ਪੀਰੀ ਪਸੇ ਕਿਉਂ ਦੀਦਾਰ। ਗੁਰਸਿੱਖ ਵੱਲੋਂ ਬੇਨਤੀ ਹੈ ਜਗਿਆਸੂ ਵੱਲੋਂ, ਇਹ ਸਤਿਗੁਰੂ ਹੱਠ ਮਝਾਹੂ, ਮਝਾਹੂ ਤੋਂ ਭਾਵ ਹੱਠ ਹਿਰਦੇ ਵਿੱਚ ਹੀ ਮਾਂ ਪੀਰੀ ਮੇਰਾ ਪਤੀ ਪਰਮਾਤਮਾ ਵੱਸਦਾ, ਪਰ ਉਹਦਾ ਦੀਦਾਰ ਜਿਹੜਾ ਦਰਸ਼ਨ ਹੈ ਉਹ ਮੈਂ ਕਿਸ ਪ੍ਰਕਾਰ ਕਿਉਂ ਪੱਸੇ ਕਿਵੇਂ ਵੇਖਣਾ ਕਰਾਂ। ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ। ਸਤਿਗੁਰੂ ਜਵਾਬ ਦਿੰਦੇ ਨੇ ਕਿ ਭਈ ਪ੍ਰਾਣਾਂ ਦਾ ਆਸਰਾ, ਆਧਾਰ ਤੋਂ ਭਾਵ ਆਸਰਾ ਜੋ ਪ੍ਰਾਣਾਂ ਦਾ ਹੈ ਉਹ ਆਸਰਾ ਰੂਪ ਪਤੀ ਪਰਮਾਤਮਾ ਸੰਤਾਂ ਦੀ ਸ਼ਰਨ ਵਿੱਚ ਆਉਣ ਕਰਕੇ ਲੱਭਦਾ। ਗੁਰਮੁਖਾਂ ਨੂੰ ਵਡਿਆਈ ਦਿੰਦੇ ਨੇ ਸਤਿਗੁਰੂ ਆਪ, ਮਿਲਦਾ ਤਾਂ ਆਪ ਦੀ ਸ਼ਰਨ ਵਿੱਚ ਹੀ ਹੈ ਗੁਰਾਂ ਦੀ ਕਿਰਪਾ ਨਾਲ। ਪਰ ਸਤਿਗੁਰੂ ਦਾ ਇੱਕ ਅਸੂਲ ਹੈ ਕਿ ਜਿਨ੍ਹਾਂ ਨੇ ਅਭਿਆਸ ਕੀਤਾ, ਨਾਮ ਜਪਿਆ, ਕਮਾਈ ਕੀਤੀ, ਉਹਨਾਂ ਨੂੰ ਵੀ ਵਡਿਆਈ ਦਿੰਦੇ ਨੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬਹੁਤ ਵਡਿਆਈਆਂ ਬਖਸ਼ਿਸ਼ ਕੀਤੀਆਂ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਵਡਿਆਈ ਦਿੰਦੇ ਨੇ ਕਿ ਗੁਰਮੁਖਾਂ ਦੀ ਸੰਗਤ ਕਰਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਉਂ ਮਹਾਰਾਜ ਉਚਾਰਨ ਕਰਕੇ ਹੁਣ ਛੰਤ ਉਚਾਰਨ ਕਰਦੇ ਨੇ। ਛੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ। ਵਾਹਿਗੁਰੂ ਦੇ ਚਰਨ ਕਮਲਾਂ ਨਾਲ ਪ੍ਰੀਤੀ ਕਰਨ ਦੀ ਜਿਹੜੀ ਰੀਤੀ ਹੈ ਉਹ ਸੰਤਾਂ ਦੇ ਮਨ ਵਿੱਚ ਆਈ ਹੋਈ ਹੈ। ਇਸ ਕਰਕੇ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰੀਤੀ ਰੀਤੀ ਆ ਜਾਂਦੀ ਹੈ ਉਹਨਾਂ ਕੋਲ ਬੈਠ ਕੇ ਆਪਾਂ ਨੂੰ ਵੀ ਸਿੱਖਿਆ ਮਿਲ ਜਾਂਦੀ ਕਿ ਅਸੀਂ ਕਿਵੇਂ ਪਿਆਰ ਕਰਨਾ ਵਾਹਿਗੁਰੂ ਦੇ ਨਾਲ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨਹਿ ਭਾਵ ਹੈ ਜੀਓ। ਵਾਹਿਗੁਰੂ ਤੋਂ ਜਿਹੜਾ ਵਿਪਰੀਤ ਉਲਟ ਕਰਨ ਵਾਲਾ ਜੋ ਦੁਤੀਆ ਭਾਉ ਦਵੈਸ਼ ਭਾਉ ਹੈ ਇਹਦੇ ਵਿੱਚ ਲੱਗਣਾ ਜਿਹੜਾ ਅਯੋਗ ਹੈ, ਅਨੀਤ ਤੋਂ ਭਾਵ ਅਯੋਗ ਹੈ। ਇਸ ਕਰਕੇ ਪਰਮੇਸ਼ਰ ਦੇ ਦਾਸਾਂ ਨੂੰ ਦਵੈਤ ਭਾਅ ਚੰਗਾ ਨਹੀਂ ਲੱਗਦਾ। ਸੋ ਇਹ ਛੰਤਾਂ ਦੀ ਚਾਲ ਵੀ ਸਿੱਖਣੀ ਪੈਂਦੀ ਹੈ। ਜਿਸ ਪ੍ਰਕਾਰ ਇਹਦੇ ਪਾਠ ਦੇਖਣਾ ਕਿ ਕਿਵੇਂ ਵਿਸ਼ਰਾਮ ਲੱਗੇਗਾ। ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨੇ ਭਾਵੇ ਜੀਓ। ਇਸ ਤਰ੍ਹਾਂ ਇਹਨਾਂ ਪੰਗਤੀਆਂ ਦੇ ਵਿਸ਼ਰਾਮ ਲੱਗਣਗੇ। ਦਾਸਾਂ ਨਹਿ ਭਾਵੇ ਬਿਨ ਦਰਸਾਵੇ, ਇੱਕ ਖਿਨ ਧੀਰਜ ਕਿਉਂ ਕਰੈ। ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਦਾਸਾਂ ਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ। ਵਾਹਿਗੁਰੂ ਤੋਂ ਵਿਛੜ ਕੇ ਦਾਸ ਇੱਕ ਖਿਨ ਭਰ ਵੀ ਕਿਵੇਂ ਧੀਰਜ ਕਰ ਸਕਦਾ, ਕਿਉਂਕਿ ਜਿਨ੍ਹਾਂ ਨੂੰ ਸਮਝ ਲੱਗ ਗਈ ਆਪਣੇ ਵਾਹਿਗੁਰੂ ਦੀ ਉਹਨਾਂ ਨੂੰ ਫਿਰ ਵਾਹਿਗੁਰੂ ਨਾਲ ਹੀ ਪਿਆਰ ਹੋ ਜਾਂਦਾ। ਉਹ ਵਾਹਿਗੁਰੂ ਤੋਂ ਬਿਨਾਂ ਇੱਕ ਛਿਨ ਵੀ ਜਿਉਂ ਨਹੀਂ ਸਕਦੇ। ਹੁਣ ਉਹਨਾਂ ਦੇ ਮਨ ਦੇ ਅੰਦਰ ਵਾਹਿਗੁਰੂ ਦਾ ਪਿਆਰ ਕੈਸਾ ਬਣ ਜਾਂਦਾ ਹੈ। ਨਾਮ ਵਿਹੂਨਾ ਤਨ ਮਨ ਹੀਨਾ, ਜਲ ਬਿਨ ਮੱਛਲੀ ਜਿਉਂ ਮਰੈ। ਮਹਾਰਾਜ ਕਹਿੰਦੇ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਦਾ ਤਨ ਮਨ ਇਸ ਤਰ੍ਹਾਂ ਹੀਣਾ ਤੋਂ ਭਾਵ ਨਾਸ ਹੁੰਦਾ ਹੈ ਜਿਵੇਂ ਪਾਣੀ ਤੋਂ ਬਿਨਾਂ ਹੋ ਕੇ ਮੱਛੀ ਮਰ ਜਾਂਦੀ ਹੈ। ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗ ਮਿਲ ਗਾਵੇ। ਇਹ ਮੇਰੇ ਪਿਆਰੇ ਵਾਹਿਗੁਰੂ ਪ੍ਰਾਣਾਂ ਦੇ ਆਸਰੇ ਆਪ ਮੈਨੂੰ ਕਿਰਪਾ ਕਰਕੇ ਮਿਲਣਾ ਕਰੋ ਜੀ। ਅਤੇ ਇਹ ਕਿਰਪਾ ਕਰੋ ਕਿ ਮੇਰਾ ਮਨ ਸਾਧ ਸੰਗਤ ਵਿੱਚ ਮਿਲ ਕੇ ਆਪ ਜੀ ਦੇ ਗੁਣ ਗਾਵੇ। ਸੰਗਤ ਵਿੱਚ ਮਿਲੀਏ, ਬੈਠ ਕੇ ਰੱਬ ਦੇ ਪਿਆਰੇ ਸਾਰੇ ਇਕੱਠੇ ਹੋ ਕੇ ਤੁਹਾਡੀ ਹਜ਼ੂਰੀ ਵਿੱਚ ਬਹਿ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਅਸੀਂ ਕਰੀਏ। ਨਾਨਕ ਕੇ ਸੁਆਮੀ ਧਾਰਨ ਗ੍ਰਹਿ ਮਨ ਤਨ ਅੰਕ ਸਮਾਵੇ। ਇਹ ਗੁਰੂ ਨਾਨਕ ਦੇਵ ਦੇ ਸੁਆਮੀ ਅਕਾਲ ਪੁਰਖ ਜੀ, ਮੇਰੇ ਉੱਪਰ ਅਜਿਹੀ ਕਿਰਪਾ ਕਰੋ ਮਹਾਰਾਜ, ਜੋ ਮਨ ਤਨ ਕਰਕੇ ਮੈਂ ਆਪ ਦੇ ਅੰਕ ਵਿੱਚ ਸਮਾ ਜਾਵਾਂ। ਅੰਕ ਤੋਂ ਭਾਵ ਆਪ ਦੇ ਸਰੂਪ ਵਿੱਚ ਸਮਾ ਜਾਵਾਂ। ਪਰ ਇਹ ਕਿਰਪਾ ਕਰਕੇ ਦੱਸੋ ਕਿ ਉਹ ਪਰਮੇਸ਼ਰ ਦਾ ਟਿਕਾਣਾ ਕਿਹੜਾ, ਉਹ ਕਿੱਥੇ ਰਹਿੰਦਾ ਹੈ? ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਦੱਖਣਾ, ਕਿਉਂਕਿ ਇਹ ਜਿਸ ਇਲਾਕੇ ਦੀ ਬੋਲੀ ਆ ਉਹਦੇ ਮੂਹਰੇ ਦੱਖਣਾ ਤਾਂ ਲਿਖਦੇ ਨੇ, ਮੁਲਤਾਨ ਵੱਲ ਦੀ ਬੋਲੀ ਹੋਣ ਕਰਕੇ। ਸੋ ਹੰਦੜੋ ਹੱਬ ਠਾਏ ਕੋਏ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਉਹ ਪਰਮੇਸ਼ਰ ਹੱਬ ਠਾਏ ਤੋਂ ਭਾਵ ਸਾਰੀਆਂ ਜਗ੍ਹਾ ਦੇ ਉੱਪਰ ਸ਼ੋਭਨੀਕ ਹੋ ਰਿਹਾ, ਉਹਦੇ ਤੋਂ ਬਿਨਾਂ ਹੋਰ ਕੋਈ ਡੂਜੜੋ ਹੁੰਦਾ ਦੂਜਾ ਨਹੀਂ ਦਿਖਦਾ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਮਹਾਰਾਜ ਫਰਮਾਉਂਦੇ ਨੇ ਸਤਿਗੁਰਾਂ ਨਾਲ ਮਿਲਣੇ ਕਰਕੇ ਪੰਜਾਂ ਕੋਸ਼ਾਂ ਰੂਪੀ ਜਿਹੜੇ ਕਪਾਟ ਸੀ, ਤਖਤੇ ਸੀ, ਉਹ ਖੁੱਲ ਜਾਣ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਇਹਦੇ ਵਿਸ਼ਰਾਮ ਨੇ। ਸੋ ਹੰਦੜੋ ਹੱਬ ਠਾਏ ਇੱਥੇ ਜਮਕੀ ਲਾਗੀ ਕੋਏ ਨਾ ਦਿਸੈ ਡੂਜੜੋ, ਜਾਂ ਇੱਥੇ ਵਿਸ਼ਰਾਮ ਲਾ ਕੇ ਡੂਜੜੇ ਤੋਂ ਫਿਰ ਵਿਸ਼ਰਾਮ ਹੋ ਗਿਆ ਪੂਰਾ। ਖੁੱਲੜੇ ਕਪਾਟ ਇੱਥੇ ਵਿਸ਼ਰਾਮ ਨਾਨਕ ਸਤਿਗੁਰ ਭੇਟ ਤੇ। ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਹੈ ਜੀਓ। ਇਹ ਵਾਹਿਗੁਰੂ ਆਪ ਜੀ ਦੇ ਵੇਦ ਰੂਪ ਜਿਹੜੇ ਬਚਨ ਨੇ ਅਨੂਪ ਉਪਮਾ ਤੋਂ ਰਹਿਤ ਅਤੇ ਅਪਾਰ ਸ੍ਰੇਸ਼ਟ ਹਨ। ਇੱਥੇ ਵੇਦ ਤੋਂ ਭਾਵ ਜਿਹੜੇ ਗਿਆਨ ਦੇ ਬਚਨ ਲੈਣੇ ਨੇ, ਵੇਦ ਨਾਮ ਗਿਆਨ ਦਾ ਹੁੰਦਾ। ਆਪਦੇ ਜਿਹੜੇ ਬਾਣੀ ਰੂਪ ਬਚਨ ਨੇ ਇਹ ਉਪਮਾ ਤੋਂ ਰਹਿਤ ਨੇ, ਸੰਤਾਂ ਦਾ ਆਸਰਾ ਰੂਪ ਨੇ। ਇਸ ਕਰਕੇ ਜਿਹੜੀ ਮਹਾਂਪੁਰਖਾਂ ਦੀ ਬਾਣੀ ਹੈ, ਧੁਰ ਕੀ ਬਾਣੀ ਆ, ਅਕਾਲ ਪੁਰਖ ਕੀ ਬਾਣੀ ਹੈ, ਸੰਤ ਬਾਣੀ ਦਾ ਵਿਚਾਰ ਹੀ ਕਰਦੇ ਰਹਿੰਦੇ ਨੇ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਹੇ ਗੁਰੂ ਰਾਮਦਾਸ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਉਚਾਰੇ ਹੋਏ ਬਚਨ ਉਪਮਾ ਤੋਂ ਰਹਿਤ ਤੇ ਸ੍ਰੇਸ਼ਟ ਨੇ, ਅਤੇ ਸੰਤਾਂ ਦਾ ਆਸਰਾ ਹੈ ਤੁਹਾਡੇ ਬਚਨ। ਇਸ ਕਰਕੇ ਸੰਤ ਆਪ ਜੀ ਦੇ ਬਚਨਾਂ ਦਾ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ। ਕਿਉਂਕਿ ਮਾਤਾ ਪਿਤਾ ਦੇ ਬੋਲ ਜਿਹੜੇ ਹੁੰਦੇ ਨੇ ਉਹ ਬੱਚੇ ਲਈ ਆਸਰਾ ਹੁੰਦੇ ਨੇ। ਮਾਂ ਬੱਚੇ ਨੂੰ ਬਹੁਤ ਮਿੱਠੇ ਬੋਲ ਬੋਲਦੀ ਹੈ, ਪਿਤਾ ਵੀ ਲਾਡ ਲੜਾਉਂਦਾ ਹੈ। ਹੋਰ ਕੋਈ ਇੰਨਾ ਲਾਡ ਪਿਆਰ ਬੱਚੇ ਨੂੰ ਨਹੀਂ ਦੇ ਸਕਦਾ ਜਿੰਨਾ ਮਾਤਾ ਪਿਤਾ ਪਿਆਰ ਕਰਦੇ ਨੇ। ਇਸ ਕਰਕੇ ਛੋਟੇ ਜਿਹੇ ਬੱਚੇ ਦੇ ਸੋ ਆਧਾਰ ਜਿਹੜਾ ਹੈ, ਆਸਰਾ ਹੈ, ਉਹ ਮਾਤਾ ਪਿਤਾ ਦੀਆਂ ਲੋਰੀਆਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੰਤ ਮਹਾਤਮਾ ਬਾਣੀ ਦੀਆਂ ਲੋਰੀਆਂ ਸੁਣਦੇ ਨੇ, ਬਾਣੀ ਦੇ ਰਾਹੀਂ ਆਪ ਉਹਨਾਂ ਨੂੰ ਸ਼ਾਬਾਸ਼ ਦਿੰਦੇ ਹੋ, ਬਾਣੀ ਰਾਹੀਂ ਪ੍ਰੇਰਨਾ ਦਿੰਦੇ ਹੋ। ਆਹੋ ਸੰਤ ਪਿਆਰ ਹੋ ਅਕਤ ਕੀ ਕਰਾਂ ਕਹਾਣੀ, ਆਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ। ਸੋ ਇਸ ਤਰ੍ਹਾਂ ਆਪ ਜੀ ਬਾਣੀ ਦੇ ਰਾਹੀਂ ਗੁਰਸਿੱਖਾਂ ਨੂੰ ਆਸ਼ੀਰਵਾਦ ਦਿੰਦੇ ਹੋ। ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸਿਓ ਮੇਲ, ਗੁਰਬਾਣੀ ਦੇ ਰਾਹੀਂ ਆਪ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੋ। ਇਸ ਕਰਕੇ ਤੁਹਾਡੇ ਗੁਰਸਿੱਖਾਂ ਦੀ ਸੋ ਜਿਹੜੀ ਆਧਾਰ ਰੂਪ ਬਾਣੀ ਹੈ ਆਪ ਜੀ ਦੀ, ਜੋ ਬੋਲਦੇ ਹੋ ਸੋ ਬਾਣੀ ਦੇ ਰਾਹੀਂ ਗੁਰਸਿੱਖਾਂ ਨੂੰ ਤੁਸੀਂ ਹੌਂਸਲਾ ਦਿੰਦੇ ਹੋ, ਬਖਸ਼ਿਸ਼ ਕਰਦੇ ਹੋ। ਗੁਰਸਿੱਖ ਵੀ ਬਾਣੀ ਸੁਣ ਕੇ ਪ੍ਰਸੰਨ ਰਹਿੰਦੇ ਨੇ। ਸਿਮਰਤ ਸਾ ਸਿਗਰਾਸ ਪੂਰਨ ਵਿਸ਼ਵਾਸ ਕਿਉਂ ਮਨੋਂ ਵਿਸਾਰੀ ਹੈ ਜੀਓ। ਸੋ ਇਸ ਸ਼ਬਦ ਦੀ ਪਹਿਲੀ ਪੰਕਤੀ ਦੇ ਪਹਿਲਾਂ ਲਿਖਿਆ ਹੋਇਆ ਛੰਤ, ਤਾਂ ਲਿਖਿਆ ਕਿ ਛੰਤ ਉਚਾਰਨ ਕਰਕੇ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਹੈ ਜੀਓ। ਸਿਮਰਤ ਸਾਸ ਗਰਾਸ ਪੂਰਨ ਵਿਸ਼ਵਾਸ, ਜੋ ਪੂਰਨ ਵਿਸ਼ਵਾਸ ਹੁੰਦਾ ਭਰੋਸਾ ਧਾਰ ਕੇ ਸਵਾਸ ਲੈਂਦਿਆਂ, ਅਤੇ ਗਰਾਸ ਹੁੰਦਾ ਭੋਜਨ ਖਾਂਦਿਆਂ ਸਿਮਰਦੇ ਰਹਿੰਦੇ ਨੇ। ਕਿਉਂ ਮਨੋਂ ਵਿਸਾਰੀਆ ਜੀ, ਉਹ ਅਸੀਂ ਉਹਨਾਂ ਸੰਤਾਂ ਨੂੰ ਮਨ ਚੋਂ ਕਿਵੇਂ ਭੁਲਾ ਸਕਦੇ ਹਾਂ, ਉਹ ਮਹਾਤਮਾ ਮਨ ਵਿੱਚੋਂ ਪ੍ਰਭੂ ਨੂੰ ਕਿਵੇਂ ਭੁਲਾ ਸਕਦੇ ਨੇ। ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਇੱਕ ਰਸ ਵਸੇ ਹੋਏ ਨੇ, ਉਹਨਾਂ ਦੀ ਸੰਗਤ ਅੱਗੇ ਉਹਨਾਂ ਦੇ ਪਿਆਰੇ ਜਿਹੜੇ ਉਹਨਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਿਆ ਲੈਂਦੇ ਨੇ, ਗੁਰਾਂ ਦੀ ਸੇਵਾ ਕਰਨੀ ਉਹਨਾਂ ਕੋਲੋਂ ਸਿੱਖਦੇ ਨੇ, ਉਹ ਉਸਤਾਦ ਰੂਪ ਹੋ ਜਾਂਦੇ ਨੇ। ਇਸ ਕਰਕੇ ਉਹ ਆਪਣੇ ਜੋ ਉਸਤਾਦ ਨੇ, ਕਿਉਂਕਿ ਗੁਰ ਤਾਂ ਪਾਰਬ੍ਰਹਮ ਪਰਮੇਸ਼ਰ ਸਤਿਗੁਰੂ ਆਪ ਨੇ, ਸਤਿਗੁਰੂ ਕੋਲੋਂ ਸਿੱਖਿਆ ਲੈ ਕੇ ਫਿਰ ਨਾਮ ਬਾਣੀ ਹਿਰਦੇ 'ਚ ਵਸਾਉਣ ਵਾਲੇ ਰੱਬ ਦੇ ਪਿਆਰੇ ਹੁੰਦੇ ਨੇ। ਉਹ ਸਾਡੇ ਪ੍ਰੀਤਮ ਨੇ, ਉਹ ਪਿਆਰੇ ਨੇ, ਜਿਨ੍ਹਾਂ ਨੇ ਸਾਨੂੰ ਬਾਣੀ ਪੜ੍ਹਨ ਲਾਇਆ, ਜਿਨ੍ਹਾਂ ਸਾਨੂੰ ਸਿੱਖਿਆ ਦਿੱਤੀ, ਜਿਨ੍ਹਾਂ ਸਾਨੂੰ ਸੰਥਿਆ ਕਰਾਈ ਗੁਰਬਾਣੀ ਦੀ, ਜਿਨ੍ਹਾਂ ਨੇ ਅਰਥ ਦੱਸੇ ਨੇ, ਜਿਨ੍ਹਾਂ ਨੇ ਸਾਨੂੰ ਉੱਠਣਾ ਸਿਖਾਇਆ ਅੰਮ੍ਰਿਤ ਵੇਲੇ। ਇਸ ਤਰ੍ਹਾਂ ਉਹਨਾਂ ਗੁਰਮੁਖਾਂ ਨਾਲ ਸਾਡਾ ਪਿਆਰ ਹੋ ਜਾਂਦਾ। ਕਿਉਂ? ਮਨਹੋਂ ਬੇਸਾਰੀ ਹੈ, ਨਿਮਖ ਨਹੀਂ ਟਾਰੀ ਹੈ, ਗੁਣਵੰਤ ਪ੍ਰਾਣ ਹਮਾਰੇ। ਮਹਾਰਾਜ ਕਹਿੰਦੇ ਮਨ ਵਿੱਚੋਂ ਪਰਮਾਤਮਾ ਨੂੰ ਕਿਵੇਂ ਭੁਲਾ ਸਕਦੇ ਨੇ? ਉਹ ਤਾਂ ਇੱਕ ਨਿਮਖ ਮਾਤਰ ਵੀ ਸਿਮਰਨ ਨੂੰ ਟਾਲਦੇ ਨਹੀਂ, ਕਿਉਂਕਿ ਸਿਮਰਨੀ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ। ਉਹ ਤਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਗੁਣਾਂ ਵਾਲਾ ਵਾਹਿਗੁਰੂ ਸਾਡੇ ਪ੍ਰਾਣ ਰੂਪ ਹੈ। ਜਿਵੇਂ ਪ੍ਰਾਣਾਂ ਤੋਂ ਬਿਨਾਂ ਬੰਦਾ ਇੱਕ ਸੈਕਿੰਡ ਵੀ ਨਹੀਂ ਕੱਢ ਸਕਦਾ, ਇਸੇ ਤਰ੍ਹਾਂ ਉਹ ਰੱਬ ਦੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਆਪਣੇ ਪ੍ਰਾਣ ਸਮਝਦੇ ਨੇ। ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾਂ। ਮਨ ਬਾਂਛ ਤਫਲ ਦੇਤ ਹੈ ਸਵਾਮੀ, ਜੀ ਕੀ ਬਿਰਥਾ ਸਾਰੇ। ਉਹ ਸਵਾਮੀ ਪਰਮਾਤਮਾ ਮਨ ਦੀ ਇੱਛਾ ਅਨੁਸਾਰ ਸਾਰੇ ਫਲ ਦਿੰਦਾ, ਅਤੇ ਸਾਰਿਆਂ ਜੀਵਾਂ ਦੀ ਜਿਹੜੀ ਬਿਰਥਾ ਹੁੰਦੀ ਪੀੜਾ, ਬਿਰਥਾ ਕਹਿੰਦੇ ਨੇ ਹਾਲਤ ਨੂੰ, ਉਹ ਸਾਰੀ ਹਾਲਤ ਨੂੰ ਆਪ ਹੀ ਸੰਭਾਲਦਾ ਦੇਖਦਾ। ਅਨਾਥ ਕੇ ਨਾਥੇ ਸਰਬ ਕੈ ਸਾਥੇ, ਜਪ ਜੂਐ ਜਨਮ ਨਾ ਹਾਰੀਐ। ਮਹਾਰਾਜ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਰਬ ਕੈ ਸਾਥੇ, ਸੱਸੇ ਦੇ ਪੈਰ 'ਚ ਰਾਰਾ ਅਤੇ ਬੱਬਾ ਸਰਬ। ਇਸ ਕਰਕੇ ਸੱਸਾ ਰਾਰਾ ਬੱਬਾ ਪੂਰਾ ਵੀ ਕਿਤੇ ਲਿਖਦੇ ਨੇ ਸਰਬ ਕੈ ਸਾਥੇ, ਅੱਖਰਾਂ ਦੇ ਤੋਲ ਮੁਤਾਬਕ ਇੱਥੇ ਇੰਨਾ ਹੀ ਅੱਖਰ ਆਉਣਾ ਸੀ। ਕਹਿੰਦੇ ਹੇ ਅਨਾਥ ਕੇ ਨਾਥੇ, ਗਰੀਬਾਂ ਦੇ ਸਵਾਮੀ ਵਾਹਿਗੁਰੂ, ਸਾਰਿਆਂ ਦੇ ਨਾਲ ਰਹਿਣ ਵਾਲੇ ਵਾਹਿਗੁਰੂ, ਜਪ ਜੂਐ ਜਨਮ ਨਾ ਹਾਰੀਐ। ਇਹ ਕਿਰਪਾ ਕਰੋ ਕਿ ਆਪ ਦੇ ਨਾਮ ਨੂੰ ਜਪਦੇ ਰਹੀਏ, ਸੰਸਾਰ ਜੂਏ ਵਿੱਚ ਕਿਤੇ ਸਾਡਾ ਜਨਮ ਹਾਰ ਨਾ ਜਾਵੇ, ਕਿ ਏਡੀ ਵੱਡੀ ਮਨੁੱਖਾ ਦੇਹੀ ਪਾ ਕੇ ਜੇ ਹੁਣ ਅਸੀਂ ਤੁਹਾਡੀ ਪ੍ਰਾਪਤੀ ਨਾ ਕੀਤੀ, ਫਿਰ ਸਮਝੋ ਅਸੀਂ ਜੂਏ ਵਿੱਚ ਆਪਣਾ ਜਨਮ ਹਾਰ ਗਏ। ਜਿਵੇਂ ਜੂਆਰੀ ਬੰਦਾ ਅਖੀਰ ਨੂੰ ਦੋਵੇਂ ਹੱਥ ਝਾੜ ਕੇ ਉੱਠ ਖੜਦਾ ਹੈ, ਮਹਾਰਾਜ ਕਹਿੰਦੇ ਚੱਲੇ ਜੁਆਰੀ ਦੋਵੇਂ ਹੱਥ ਝਾੜ। ਇਸੇ ਤਰ੍ਹਾਂ ਮਨੁੱਖ ਵੀ ਸੰਸਾਰ ਦੇ ਅੰਦਰੋਂ ਜਦੋਂ ਜਾਂਦਾ ਹੈ, ਜਿਵੇਂ ਸਿਕੰਦਰ ਨੇ ਕਿਹਾ ਸੀ ਮੇਰੇ ਹੱਥ ਪੈਰ ਇਹ ਮੇਰੇ ਕਫਨ ਤੋਂ ਬਾਹਰ ਕੱਢ ਕੇ ਰੱਖਿਓ, ਦੁਨੀਆਂ ਨੂੰ ਦੱਸਿਓ ਐਡਾ ਵੱਡਾ ਰਾਜਾ ਸਿਕੰਦਰ ਕੁਛ ਨਹੀਂ ਲੈ ਕੇ ਗਿਆ ਸੰਸਾਰ ਤੋਂ, ਜੁਆਰੀਆਂ ਵਾਂਗੂ ਚੱਲਿਆ ਗਿਆ। ਸਤਿਗੁਰੂ ਕਹਿੰਦੇ ਇੰਨੇ ਕੀਮਤੀ ਦੇਹੀ, ਇੰਨੇ ਸੁਆਸ ਦਿੱਤੇ ਨੇ, ਸਭ ਸੋਝੀ ਦਿੱਤੀ, ਬੁੱਧੀ ਦਿੱਤੀ, ਅਕਲ ਦਿੱਤੀ, ਫੇਰ ਵੀ ਬੰਦਾ ਇੰਨਾ ਪੜ੍ਹਾਈ ਲਿਖਾਈ ਵੀ ਕਰੇ, ਇੰਨਾ ਕੁਝ ਕਮਾਵੇ ਵੀ ਬਣਾਵੇ ਵੀ, ਪਰ ਫੇਰ ਅੰਤ ਨੂੰ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਫੇਰ ਵੀ ਨੰਗਾ ਗਿਆ, ਫੇਰ ਵੀ ਖਾਲੀ ਹੱਥੀਂ ਖਾਲੀ ਪੈਰ ਗਿਆ। ਇਸ ਕਰਕੇ ਇਹ ਜੁਆਰੀਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਹਾਰ ਕੇ ਚੱਲਿਆ ਗਿਆ, ਕਿਉਂਕਿ ਇਹਨੇ ਨਾਮ ਧਨ ਦੀ ਕਮਾਈ ਨਹੀਂ ਕੀਤੀ ਸੰਸਾਰ ਦੇ ਅੰਦਰ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵਜਲ ਤਾਰੀ ਹੈ। ਮਹਾਰਾਜ ਕਥਨ ਕਰਦੇ ਨੇ ਮੈਂ ਸੇਵਕ ਦੀ ਇਹ ਵਾਹਿਗੁਰੂ ਜੀ ਆਪਦੇ ਚਰਨਾਂ ਕੋਲ ਬੇਨਤੀ ਹੈ, ਇਹੋ ਬੇਨਤੀ ਹੈ ਕਿ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲਓ ਜੀ, ਦੱਖਣਾ। ਸੋ ਇੱਕ ਗੁਰਸਿੱਖ ਨੇ ਆ ਕੇ ਹੁਣ ਹੋਰ ਬੇਨਤੀ ਕੀਤੀ ਕਿ ਸੰਸਾਰਕ ਸੁੱਖਾਂ ਲਈ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਅਤੇ ਮੁਕਤੀ ਲਈ ਨਾਮ ਧਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਕਿਉਂਕਿ ਮਾਇਆ ਤੋਂ ਬਿਨਾਂ ਦੁਨੀਆਂ ਵਿੱਚ ਸੋਭਾ ਨਹੀਂ ਹੁੰਦੀ, ਅਤੇ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਮੁਕਤੀ ਨਹੀਂ ਲੱਭਦੀ। ਸੋ ਜਿਵੇਂ ਦੁਰਗੇ ਬ੍ਰਾਹਮਣ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਚਨ ਕੀਤਾ ਸੀ, ਸੋ ਦੁਰਗਾ ਦਾਸ ਉਹਦਾ ਨਾਮ ਸੀ ਪੂਰਾ, ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਉਹਨੇ ਪਹਿਚਾਣ ਲਿਆ, ਸਤਿਗੁਰੂ ਮਹਾਰਾਜ ਜਦੋਂ ਗੰਗਾ ਨੂੰ ਤਾਰਨ ਹਿੱਤ ਜਾਂਦੇ ਹੁੰਦੇ ਸੀ ਚਰਨ ਪਾਉਣ, ਸੋ ਇਹ ਰਸਤੇ ਦੇ ਵਿੱਚ ਮਹਾਰਾਜ ਠਹਿਰਿਆ ਕਰਦੇ ਸੀ। ਜਿੱਥੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਿਆਲੇ ਦੇ ਇਲਾਕੇ ਵਿੱਚ ਆਏ, ਉਸ ਵਕਤ ਸਤਿਗੁਰੂ ਮਹਾਰਾਜ ਸ਼ੇਖੂਪੁਰੇ ਵਾਲੀ ਜਿਹੜੀ ਸੜਕ ਪੈਂਦੀ ਬਹਾਦਰਗੜ੍ਹ ਤੋਂ ਉਸ ਇਲਾਕੇ ਨੂੰ ਤਾਰਦੇ ਹੋਏ ਜਾ ਰਹੇ ਸੀ। ਕਹਿੰਦੇ ਇੱਥੇ ਦੱਸਿਆ ਸੰਗਤ ਨੇ ਕਿ ਗੁਰੂ ਅਮਰਦਾਸ ਮਹਾਰਾਜ ਦਾ ਉਹ ਥਾਂ ਜਿੱਥੇ ਗੰਗਾ ਯਾਤਰਾ ਜਾਂਦੇ ਆ ਮਹਾਰਾਜ ਆਰਾਮ ਕਰਦੇ ਸੀ ਰਾਤ ਨੂੰ, ਅਤੇ ਦੁਰਗਾ ਦਾਸ ਨੇ ਵਰ ਲਏ ਸੀ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ, ਨੌਵੇਂ ਪਾਤਸ਼ਾਹ ਉੱਥੇ ਜਾ ਕੇ ਬੈਠੇ। ਸਤਿਗੁਰੂ ਕਹਿਣ ਲੱਗੇ, ਅੱਛਾ ਮਾਘੀ ਵਾਲੇ ਦਿਨ ਇੱਥੇ ਮੇਲਾ ਲੱਗਿਆ ਕਰੇਗਾ, ਜਿਹੜਾ ਮਾਘੀ ਨੂੰ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੀਆਂ ਹੋਰ ਥਾਂ ਤਾਂ 21 ਕੁਲਾਂ ਇੱਥੇ 42 ਕੁਲਾਂ ਤਰਿਆ ਕਰਨਗੀਆਂ। ਉਹ ਸੇਵਾ ਹੁਣ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਉਹ ਥਾਂ ਦੀ ਕਰਾਈ ਹੈ। ਸੋ ਪੰਡਿਤ ਦੁਰਗਾ ਦਾਸ ਨੇ ਮਹਾਰਾਜ ਨੂੰ ਪਹਿਚਾਣ ਲਿਆ ਸੀ, ਜਦੋਂ ਚਰਨਾਂ ਵੱਲ ਦੇਖਿਆ ਕਹਿਣ ਲੱਗਿਆ ਆਪ ਤਾਂ ਬਹੁਤ ਵੱਡੇ ਹੋ, ਜਾਂ ਤਾਂ ਚੱਕਰਵਰਤੀ ਪਾਤਸ਼ਾਹ ਹੋ ਜਾਂ ਕਿਸੇ ਥਾਂ ਦੇ ਉੱਤੇ ਬਿਰਾਜਮਾਨ ਹੋਣ ਵਾਲੇ ਹੋ। ਸਤਿਗੁਰੂ ਹੱਸ ਕੇ ਕਹਿੰਦੇ ਚੱਲ ਜੇ ਪਛਾਣ ਲਿਆ, ਮੰਗ ਕੀ ਮੰਗਦਾ। ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ। ਸਤਿਗੁਰੂ ਕਹਿੰਦੇ ਬੋਲ, ਪਰਲੋਕ ਦੇ ਸੁੱਖ ਚਾਹੀਦੇ ਨੇ ਜਾਂ ਇਸ ਲੋਕ ਦੇ ਸੁੱਖ ਚਾਹੀਦੇ ਨੇ? ਕਹਿੰਦਾ ਮਹਾਰਾਜ ਮੈਂ ਸੋਚ ਕੇ ਦੱਸਦਾ। ਸੋਚ ਸੋਚ ਕੇ ਕਹਿੰਦਾ ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਨਾਮ ਦੇ ਦਿਓਗੇ ਧਨ ਨਾ ਦਿਓਗੇ, ਫਿਰ ਧਨ ਤੋਂ ਬਿਨਾਂ ਬੰਦਾ ਦੁਨੀਆਂ 'ਚ ਸੋਹਣਾ ਨਹੀਂ ਲੱਗਦਾ। ਜੇ ਧਨ ਦੇਹ ਨਾਮ ਨਹਿ ਦੇਵੈ, ਨਾਮ ਬਿਨਾਂ ਜਨ ਜੰਮਪੁਰ ਜਾਏ। ਜੇ ਧਨ ਦੇਤਾ ਨਾਮ ਧਨ ਨਾ ਦਿੱਤਾ, ਫਿਰ ਜਮਦੂਤਾਂ ਦੇ ਵੱਸ ਪੈ ਜਾਊਂਗਾ। ਤੁਮ ਪੈ ਕਹੀ ਨਹੀਂ ਬਣੇ ਆਵੈ, ਜਿਉਂ ਭਾਵੈ ਤਿਉਂ ਬੰਤ ਬਣਾਏ। ਗੁਰ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੱਖ ਚਲਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੇ ਕਿਹਾ ਸੀ ਕਿ ਮੈਂ ਜਦੋਂ ਤੁਸੀਂ ਤਖ਼ਤ 'ਤੇ ਬਿਰਾਜਮਾਨ ਹੋਵੋਗੇ ਉਦੋਂ ਆਵਾਂਗਾ। ਫਿਰ ਸ਼੍ਰੀ ਗੋਇੰਦਵਾਲ ਸਾਹਿਬ ਜਦੋਂ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਸੀ ਤੀਜੇ ਪਾਤਸ਼ਾਹ, ਉਦੋਂ ਗਿਆ ਜਾ ਕੇ ਮੱਥਾ ਟੇਕ ਕੇ ਕਹਿਣ ਲੱਗਿਆ ਮਹਾਰਾਜ ਪਛਾਣ ਲਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਅਸੀਂ ਆਪਣੇ ਸਿੱਖ ਨੂੰ ਇੱਥੇ ਨਾ ਪਛਾਣਾਂਗੇ ਫਿਰ ਅੱਗੇ ਕਿਵੇਂ ਪਛਾਣਾਂਗੇ? ਦੱਸ ਬਈ ਦੁਰਗਾ ਦਾਸ ਕੀ ਇੱਛਾ ਹੁਣ? ਉਸ ਵਕਤ ਇਹ ਬੇਨਤੀਆਂ ਕੀਤੀਆਂ ਸੀ, ਮਹਾਰਾਜ ਦੋਨੋਂ ਹੀ ਦੇ ਦਿਓ, ਲੋਕ ਦਾ ਸੁੱਖ ਵੀ ਦੇ ਦਿਓ ਅਤੇ ਪਰਲੋਕ ਦਾ ਸੁੱਖ ਵੀ ਦੇ ਦਿਓ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕ ਅਤੇ ਪਰਲੋਕ ਦੇ ਦੋਨੋਂ ਸੁੱਖ ਬਖਸ਼ਿਸ਼ ਕਰ ਦਿੱਤੇ ਸੀ। ਸੋ ਸਿੱਖ ਦੇ ਦੋਵੇਂ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਇਸ ਤਰ੍ਹਾਂ ਇਸ ਪਾਵਨ ਸ਼ਬਦ ਵਿੱਚ ਹੀ ਬਖਸ਼ਿਸ਼ ਕਰ ਰਹੇ ਨੇ। ਧੂੜੀ ਮੱਜਨ ਸਾਧਖੇ ਸਾਈ ਥੀਏ ਕਿਰਪਾਲ। ਖੇ ਤੋਂ ਭਾਵ ਹੁੰਦਾ ਚਿਦਾ ਕਾਸ਼ ਵਿੱਚ ਵਿਚਰਨ ਵਾਲੇ ਸੰਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੱਜਨ ਹੁੰਦਾ ਇਸ਼ਨਾਨ ਕਰਨ ਨਾਲ। ਸੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਨੇ। ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਦੁਨੀਆਂ ਦੇ ਸੁੱਖਾਂ ਲਈ ਹੱਬੇ ਥੋਕੜੇ ਜਿਹੜੇ ਸਾਰੇ ਪਦਾਰਥ ਲੱਦੇ ਨੇ ਲੱਭ ਪੈਂਦੇ ਨੇ, ਅਤੇ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮੁਕਤੀ ਲਈ ਜਿਹੜਾ ਨਾ ਧੰਤਾ ਯੋਗ ਹਰੀ ਨਾਮ ਰੂਪੀ ਮਾਲ ਮਿਲ ਪੈਂਦਾ। ਸੰਤ ਚਰਨ ਧੂੜੀ ਵਿੱਚ ਇਸ਼ਨਾਨ ਕਦੋਂ ਹੁੰਦਾ ਜੀ? ਕਹਿੰਦੇ ਸਾਈਂ ਥੀਏ ਕਿਰਪਾਲ। ਜਿਸ ਵੇਲੇ ਸਾਈਂ ਸਵਾਮੀ ਪਰਮਾਤਮਾ ਕਿਰਪਾਲੂ ਹੁੰਦਾ ਤਾਂ ਸੰਤਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਹੁੰਦਾ। ਇਸ ਤਰ੍ਹਾਂ ਮਹਾਰਾਜ ਨੇ ਉਹਦਾ ਜਵਾਬ ਦਿੱਤਾ। ਹੁਣ ਛੰਤ ਉਚਾਰਨ ਕਰਦੇ ਨੇ। ਛੰਤ ਸੁੰਦਰ ਸਵਾਮੀ ਧਾਮ, ਭਗਤ ਹੈ ਬਿਸਰਾਮ, ਆਸਾ ਲਗ ਜੀਵ ਤੇ ਜੀਉ। ਕਹਿੰਦੇ ਸਵਾਮੀ ਪਰਮਾਤਮਾ ਦਾ ਜਿਹੜਾ ਸੁੰਦਰ ਧਾਮ ਹੈ, ਧਾਮ ਤੋਂ ਭਾਵ ਘਰ ਹੈ ਜੋ ਸਤਸੰਗਤ ਰੂਪ ਘਰ ਹੈ, ਸੋ ਉਸ ਘਰ ਵਿੱਚ ਭਗਤ ਜਨ ਵਿਸ਼ਰਾਮ ਕਰਦੇ ਨੇ। ਸੁੰਦਰ ਸਵਾਮੀ ਧਾਮ, ਭਗਤ ਹੈ ਬਿਸਰਾਮ, ਆਸਾ ਲਗ ਜੀਵ ਤੇ ਜੀਉ। ਅਤੇ ਉਸੇ ਵਾਹਿਗੁਰੂ ਦੀ ਆਸਾ ਵਿੱਚ ਭਗਤ ਜਿਹੜੇ ਜਿਉਂਦੇ ਨੇ, ਬਸ ਉਹਨਾਂ ਨੂੰ ਹੋਰ ਨਹੀਂ ਕੋਈ ਆਸਰਾ ਹੁੰਦਾ। ਉਹ ਵਾਹਿਗੁਰੂ ਦੇ ਵਿੱਚ ਧਿਆਨ ਲਾ ਕੇ ਉਹਦੇ ਆਸਰੇ ਜਿਉਂਦੇ ਨੇ ਕਿ ਤੂੰ ਹੀ ਸਭ ਕੁਝ ਦੇਣ ਵਾਲਾ, ਤੂੰ ਹੀ ਬਖਸ਼ਿਸ਼ ਕਰਨੀ, ਤਾਂ ਇੱਥੋਂ ਹੀ ਮੰਗਣਾ, ਹੋਰ ਕਿਸੇ ਤੋਂ ਨਹੀਂ ਮੰਗਣਾ। ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵ ਤੇ ਜੀਉ। ਇਸ ਤਰ੍ਹਾਂ ਦੋ ਦੋ ਵਿਸ਼ਰਾਮ ਆਉਣੇ ਨੇ, ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਜਾਂ ਪਹਿਲਾਂ ਆਇਆ ਸੁੰਦਰ ਸਵਾਮੀ ਧਾਮ, ਭਗਤ ਹੈ ਬਿਸਰਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਮਨ ਤਨ ਕਰਕੇ ਉਹ ਹਮੇਸ਼ਾ ਗਲਤਾਨ ਰਹਿੰਦੇ ਨੇ। ਜਿਵੇਂ ਲੋਕ ਵਿਸ਼ਿਆਂ ਵਿਕਾਰਾਂ 'ਚ ਗਲਤਾਨ ਰਹਿੰਦੇ ਨੇ, ਮਾਇਆ 'ਚ ਗਲਤਾਨ ਰਹਿੰਦੇ ਨੇ, ਧੰਦਿਆਂ 'ਚ ਗਲਤਾਨ ਰਹਿੰਦੇ ਨੇ। ਗਲਤਾਨ ਨਾਮ ਇੱਥੇ ਬੀਜੀ ਹੋਈ ਲਾ ਲਓ, ਹੁਣ ਜੇ ਸਾਰੇ ਜਣੇ ਬਹੁਤ ਬਿਜ਼ੀ ਰਹਿੰਦੇ ਨੇ ਧੰਦਿਆਂ ਵਿੱਚ, ਕੰਮਾਂ ਵਿੱਚ, ਮਾਇਆ ਵਿੱਚ, ਖਾਣ ਪੀਣ ਵਿੱਚ, ਵਿਕਾਰਾਂ ਵਿੱਚ, ਪਰ ਰੱਬ ਦੇ ਪਿਆਰੇ ਜ਼ਿਆਦਾ ਹਰ ਵਕਤ ਨਾਮ ਵਿੱਚ ਹੀ ਜੁੜੇ ਰਹਿੰਦੇ ਨੇ ਅਤੇ ਹਰੀ ਨਾਮ ਅੰਮ੍ਰਿਤ ਨੂੰ ਪੀਂਦੇ ਰਹਿੰਦੇ ਨੇ। ਅੰਮ੍ਰਿਤ ਹਰ ਪੀਵ ਤੇ ਸਦਾ ਥਿਰਥੀਵ ਤੇ ਵਿਖੈ ਬਨ ਫੀਕਾ ਜਾਂਦੇ ਆ। ਹਰੀ ਨਾਮ ਅੰਮ੍ਰਿਤ ਨੂੰ ਪੀਂਦੇ ਰੱਬ ਦੇ ਪਿਆਰੇ ਹਮੇਸ਼ਾ ਟੀਕੇ ਰਹਿੰਦੇ ਨੇ ਅਤੇ ਜਿਨ੍ਹਾਂ ਭਗਤਾਂ ਨੇ ਵਿਸ਼ਿਆਂ ਰੂਪ ਬਾਨ ਹੁੰਦਾ ਜਲ ਨੂੰ ਫਿੱਕਾ ਕਰਕੇ ਜਾਣਿਆ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨੇ ਆ। ਮੇਰੇ ਵਾਹਿਗੁਰੂ ਗੋਪਾਲ ਪਰਮੇਸ਼ੁਰ ਉਹਨਾਂ ਭਗਤਾਂ ਉੱਪਰ ਕਿਰਪਾਲੂ ਹੋਏ ਨੇ ਕਿਉਂਕਿ ਭਗਤਾਂ ਨੇ ਸਾਧ ਸੰਗਤ ਨੂੰ ਸੁੱਖਾਂ ਦਾ ਖਜ਼ਾਨਾ ਮੰਨਿਆ। ਸਰਬ ਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਵ ਤੇ। ਇਹ ਪਿਆਰੇ ਸੱਜਣੋ, ਭਗਤਾਂ ਨੂੰ ਸਰਬੰਸ ਦਾ ਸੁੱਖ ਪ੍ਰਾਪਤ ਹੋਇਆ ਅਤੇ ਘਣਾ ਬ੍ਰਹਮਾਨੰਦ ਰੂਪ ਅੰਮ੍ਰਿਤ ਆਪ ਪੀਂਦੇ ਨੇ, ਹੋਰਨਾਂ ਨੂੰ ਪਿਆਰੇ ਤੋਂ ਭਾਵ ਪਿਲਾਉਂਦੇ ਨੇ ਅਤੇ ਹਰੀ ਨਾਮ ਰਤਨ ਨੂੰ ਮਨ ਦੇ ਅੰਦਰ ਸੀਵੀ ਰੱਖਦੇ ਨੇ, ਅਰਥਾਤ ਨਾਮ ਵਿੱਚ ਮਨ ਨੂੰ ਜੋੜੀ ਰੱਖਦੇ ਨੇ। ਸੀਵਣਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਕਹਿੰਦੇ ਮਹਿਮਾ ਦੇ ਵਿੱਚ ਸਿਉਂਤਾ ਹੀ ਸਿਉਂਤਾ ਪਿਆ ਹੈ। ਇੱਥੇ ਹੀ ਕਹਿੰਦੇ ਹਰ ਰਤਨ ਮਨ ਅੰਤਰ ਸੀਵ ਤੇ, ਸਿਉਂ ਲੈਂਦੇ ਨੇ ਨਾਮ ਰਤਨ ਨੂੰ ਮਨ ਦੇ ਅੰਦਰ, ਜੋੜੀ ਰੱਖਦੇ ਨੇ ਮਨ ਨੂੰ ਨਾਮ ਦੇ ਵਿੱਚ। ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ, ਜਪ ਜਪ ਨਾਨਕ ਜੀਵ ਤੇ। ਉਹਨਾਂ ਭਗਤਾਂ ਨੂੰ ਇੱਕ ਤਿਲ ਜਿੰਨਾ ਸਮਾਂ ਵੀ ਪ੍ਰਾਣਾਂ ਦਾ ਆਸਰਾ ਰੂਪ ਵਾਹਿਗੁਰੂ ਭੁੱਲਦਾ ਨਹੀਂ। ਮਹਾਰਾਜ ਫਰਮਾਉਂਦੇ ਨੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹ ਜਿਉਂਦੇ ਰਹਿੰਦੇ ਨੇ। ਦੱਖਣਾ ਜੋ ਤੋ ਕੀਨੇ ਆਪਣੇ, ਤਿੰਨਾਂ ਕੂ ਮਿਲਿਓ। ਇਹ ਜਿਹੜੇ ਗੁਰਮੁਖ ਜਨ ਤੁਸੀਂ ਆਪਣੇ ਦਾਸ ਬਣਾ ਲਏ ਨੇ, ਤੁਸੀਂ ਉਹਨਾਂ ਨੂੰ ਆਪ ਮਿਲੇ ਹੋ, ਆਪੇ ਹੀ ਦਾਸ ਬਣਾ ਲੈਂਦੇ ਹੋ, ਆਪੇ ਹੀ ਉਹਨੂੰ ਸੋਝੀ ਪਾ ਦਿੰਦੇ ਹੋ, ਆਪੇ ਹੀ ਅਕਲ ਦੇ ਦਿੰਦੇ ਹੋ, ਆਪੇ ਹੀ ਆਪ ਮੋਹ ਹੋਏ ਉਹ ਜਸ ਨਾਨਕ ਆਪ ਸੁਣਿਓ। ਇਹ ਮਹਾਰਾਜ ਕਥਨ ਕਰਦੇ ਨੇ ਆਪਣੇ ਜਸ ਨੂੰ ਸੁਣ ਕੇ ਆਪੇ ਹੀ ਤੁਸੀਂ ਆਪਣੇ ਉੱਪਰ ਮੋਹਿਤ ਹੋ ਜਾਂਦੇ ਹੋ ਕਿਉਂਕਿ ਤੁਸੀਂ ਜਸ ਕਰਨ ਵਾਲੇ ਵਿੱਚ ਵੀ ਆਪ ਬੈਠੇ ਹੋ, ਸੁਣਨ ਵਾਲੇ ਵਿੱਚ ਵੀ ਆਪ ਬੈਠੇ ਹੋ, ਆਪਣਾ ਜਸ ਆਪ ਹੀ ਕਰਦੇ। ਜਦੋਂ ਇਕੱਲੇ ਹੁੰਦੇ ਹੋ ਤੁਸੀਂ, ਸ੍ਰਿਸ਼ਟੀ ਹੁੰਦੀ ਨਹੀਂ, ਉਦੋਂ ਵੀ ਤੁਸੀਂ ਆਪਣਾ ਜਸ ਆਪ ਹੀ ਕਰੀ ਜਾਂਦੇ ਹੁੰਦੇ ਹੋ, ਇਸ ਕਰਕੇ ਉਦੋਂ ਤੁਸੀਂ ਆਤਮ ਚਿੰਤਨ ਵਿੱਚ ਲੱਗੇ ਰਹਿੰਦੇ ਹੋ। ਸੁਣ ਸਮਾਧੀ ਆਪ ਸ਼ੰਤ ਪ੍ਰੇਮ ਠਗੌਰੀ ਪਾਏ ਰੀ ਜਾਏ, ਗੋਬਿੰਦ ਮਨ ਮੋਹੇ ਆ ਜੀਓ। ਪ੍ਰੇਮ ਰੂਪੀ ਠਗੌਰੀ ਜਿਹੜੀ ਪਾ ਕੇ ਨਾ ਗੋਬਿੰਦ ਨੂੰ ਰੀਝਾਏ ਤੋਂ ਭਾਵ ਪ੍ਰਸੰਨ ਕਰਕੇ ਉਹਦੇ ਮਨ ਨੂੰ ਮੋਹ ਲਿਆ ਹੈ ਰੱਬ ਦੇ ਪਿਆਰਿਆਂ ਨੇ। ਰੱਬ ਦੇ ਪਿਆਰਿਆਂ ਕੋਲ ਕਿਹੜੀ ਪ੍ਰੇਮ ਰੂਪੀ ਬੂਟੀ ਹੈ, ਠੱਗ ਬੂਟੀ? ਕਹਿੰਦੇ ਪ੍ਰੇਮ। ਉਹ ਪਰਮਾਤਮਾ ਨੂੰ ਪ੍ਰੇਮ ਹੀ ਇੰਨਾ ਕਰਦੇ ਨੇ ਕਿ ਪਰਮਾਤਮਾ ਉਹਨਾਂ ਵੱਲ ਖਿੱਚਿਆ ਜਾਂਦਾ ਆਪਣੇ ਆਪ। ਪਹਿਲਾਂ ਉਹਨਾਂ ਨੂੰ ਪਦਾਰਥ ਦੇ ਕੇ ਦੇਖਦਾ, ਹੀਰੇ ਲਾਲ ਮੋਤੀ ਜਵਾਹਰਾਤ ਦੇ ਕੇ ਦੇਖਦਾ, ਸਭ ਕੁਛ ਦੇ ਕੇ ਦੇਖਦਾ, ਰਿੱਧੀਆਂ ਸਿੱਧੀਆਂ ਦੇ ਕੇ ਦੇਖਦਾ। ਉਹ ਸਾਰੀਆਂ ਚੀਜ਼ਾਂ ਤੋਂ ਇਨਕਾਰੀ ਹੋ ਜਾਂਦੇ ਨੇ। ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਇਹ ਨਹੀਂ ਲੈਣਾ, ਕਹਿੰਦੇ ਆਹ ਲੈ ਲੈ, ਇਹ ਵੀ ਨਹੀਂ ਲੈਣਾ। ਕੀ ਲੈਣਾ ਬੋਲ, ਕੀ ਲੈਣਾ? ਤਿੰਨਾਂ ਲੋਕਾਂ ਵਿੱਚ ਤੈਨੂੰ ਚਾਰ ਯੁੱਗਾਂ ਜਿੰਨੀ ਲੰਬੀ ਉਮਰ ਕਰ ਦਿੰਦੇ ਹਾਂ, ਤੈਨੂੰ ਸਾਰੇ ਲੋਕਾਂ ਦਾ ਰਾਜ ਦੇ ਦਿੰਦੇ ਹਾਂ। ਕਹਿੰਦੇ ਇਹ ਵੀ ਨਹੀਂ ਚਾਹੀਦਾ, ਹੋਰ ਕੀ ਲੈਣਾ? ਕਹਿੰਦੇ ਮੈਂ ਤੁਹਾਨੂੰ ਹੀ ਲੈਣਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਸੋ ਭਗਤ ਰਵਿਦਾਸ ਜੀ ਨੂੰ ਜਦੋਂ ਪਰਮਾਤਮਾ ਹਰ ਰੋਜ਼ ਚਾਰ ਮੋਹਰਾਂ ਦੇ ਦਿਆ ਕਰਦੇ ਸੋਨੇ ਦੀਆਂ ਮੂਰਤੀਆਂ ਦੀ, ਜਦੋਂ ਇਸ਼ਨਾਨ ਸੇਵਾ ਹੁੰਦੀ ਸਵੇਰੇ, ਮੂਰਤੀ ਚੁੱਕਣੀ ਥੱਲਿਓ ਮੋਹਰਾਂ ਮਿਲ ਜਾਂਦੀਆਂ, ਭਗਤ ਰਵਿਦਾਸ ਜੀ ਉਹਨਾਂ ਨੂੰ ਮਿੱਟੀ ਸਮਝ ਕੇ ਖੂੰਜੇ ਸੁੱਟ ਦਿਆ ਕਰਦੇ ਸੀ। ਇਹ ਨਹੀਂ ਮੈਂ ਲੈਣਾ। ਪਰਮੇਸ਼ੁਰ ਨੇ ਇੱਕ ਦਿਨ ਸੁਪਨੇ 'ਚ ਕਿਹਾ, ਰਵਿਦਾਸ ਮੈਂ ਤਾਂ ਇੰਨਾ ਕੁਛ ਦਿੰਦਾ, ਤੂੰ ਲੈਂਦਾ ਕਿਉਂ ਨਹੀਂ? ਕਹਿੰਦੇ ਮੈਂ ਇਹ ਕੀ ਕਰਨੇ। ਸੋ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਸੋ ਅੱਜ ਭਗਤ ਰਵਿਦਾਸ ਦਾ ਜਨਮ ਸੰਸਾਰ ਭਰ 'ਚ ਦੁਨੀਆਂ ਮਨਾ ਰਹੀ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ ਦਾ ਪਾਵਨ ਬਾਣੀ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਐਸੇ ਤਿਆਗੀ ਬੈਰਾਗੀ ਭਗਤ ਰਵਿਦਾਸ ਜੀ, ਉਹਨਾਂ ਬਾਰੇ ਜ਼ਿਕਰ ਕਰਦੇ ਹਾਂ, ਨਾਲ ਨਾਲ ਆਪਾਂ ਉਹਨਾਂ ਦੀ ਵਿਚਾਰ ਵੀ ਕਰਦੇ ਹਾਂ। ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਹਿਆ ਜੀਉ। ਸੰਤਾਂ ਦੀ ਕਿਰਪਾ ਨਾਲ ਅਗਾਧ ਵਾਹਿਗੁਰੂ, ਜੋ ਅਗਾਧ ਹੁੰਦਾ ਡੂੰਘਾ, ਗਲ ਨਾਲ ਲੱਗ ਕੇ ਮੈਂ ਸੋਹਿਆ ਸੋਭਾ ਵਾਲਾ ਹੋ ਗਿਆ। ਜਦੋਂ ਮੈਨੂੰ ਪਰਮਾਤਮਾ ਨੇ ਗਲ ਨਾਲ ਲਾ ਲਿਆ, ਭਗਤ ਰਵਿਦਾਸ ਦੇ ਸਾਹਮਣੇ ਪਰਮਾਤਮਾ ਖੜ ਗਏ ਆ ਕੇ, ਸੋ ਉਸ ਵਕਤ ਕਹਿਣ ਲੱਗੇ, ਰਵਿਦਾਸ ਤੈਨੂੰ ਮੈਂ ਆਪਣੇ ਨਾਲ ਨਹੀਂ ਲਾਉਣਾ। ਜਾਣ ਕੇ ਪਰਮੇਸ਼ਰ ਕੌਤਕ ਵਰਤਾਉਣ ਲੱਗੇ, ਹੱਸਣ ਲੱਗੇ, ਕਹਿੰਦੇ ਤੂੰ ਨੀਵੀਂ ਜਾਤੀ ਵਾਲਾ, ਤੈਨੂੰ ਮੈਂ ਨੇੜੇ ਨਹੀਂ ਲਾਉਣਾ। ਦੇਖਣਾ ਤਾਂ ਇਹ ਸੀ ਕੀ ਬੋਲਦੇ ਨੇ। ਭਗਤ ਰਵਿਦਾਸ ਨੇ ਸ਼ਬਦ ਉਚਾਰਨ ਕੀਤਾ, ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇਖੋ, ਮੇਰੇ ਵਰਗਾ ਕੋਈ ਗਰੀਬ ਨਹੀਂ, ਤੁਹਾਡੇ ਵਰਗਾ ਕੋਈ ਦਿਆਲ ਨਹੀਂ, ਹੁਣ ਮੇਰਾ ਕਾਹਦਾ ਪਤੀਆਵਾ ਲੈ ਰਹੇ ਹਾਂ ਤੁਸੀਂ। ਉਸ ਵਕਤ ਪਰਮੇਸ਼ਰ ਨੇ ਖੁਸ਼ ਹੋ ਕੇ ਗਲ ਨਾਲ ਲਾ ਲਿਆ, ਕਹਿੰਦੇ ਸਾਰੀ ਦੁਨੀਆਂ ਵਿੱਚ ਸੋਭਾ ਵਾਲਾ ਬਣਾ ਦਿੱਤਾ। ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ। ਹਰੀ ਦੇ ਗਲ ਨਾਲ ਲੱਗ ਕੇ ਸੋਭਾ ਵਾਲਾ ਹੋਇਆ, ਕਹਿੰਦੇ ਮੈਂ ਦੋਖ ਸਭ ਜੋਹਿਆ, ਜੋ ਸਾਰੇ ਦੋਸ਼ ਸੀ ਨਾ ਉਹ ਸਾਰੇ ਹੀ ਪਰਮਾਤਮਾ ਨੇ ਦੂਰ ਕਰ ਦਿੱਤੇ ਨੇ, ਉਹ ਸਾਰੇ ਦੋਸ਼ ਮੇਰੇ ਦੂਰ ਹੋ ਗਏ ਕਿਉਂਕਿ ਗਲ ਨਾਲ ਲਾ ਲਿਆ। ਭਗਤ ਲੱਖਣ ਕਰ ਵਸ ਪਏ, ਭਗਤੀ ਰੂਪ ਲੱਛਣਾਂ ਨੂੰ ਵੇਖ ਕੇ ਪਤੀ ਪਰਮਾਤਮਾ ਮੇਰੇ ਵਸੀਕਾਰ ਹੋ ਗਏ, ਕਿਉਂਕਿ ਮੈਂ ਭਗਤੀ ਉਹਨਾਂ ਦੀ ਕੀਤੀ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਿਹਾ, ਦਿਲ ਵਿੱਚ ਮੈਂ ਰੱਖਿਆ ਪ੍ਰੇਮ, ਹੱਥਾਂ ਨਾਲ ਕੀਤੀ ਸੇਵਾ, ਭਗਤੀ ਦੇ ਤਿੰਨ ਅੰਗ ਪੂਰੇ ਕਰ ਦਿੱਤੇ ਨੇ। ਪਰਮਾਤਮਾ ਦੀ ਭਗਤੀ ਕੀ ਹੈ, ਗੁਰੂ ਦੀ ਭਗਤੀ ਕੀ ਹੈ, ਜਿਹੜਾ ਬਚਨ ਮੰਨਿਆ ਨਾ ਇਹੀ ਭਗਤੀ ਹੁੰਦੀ ਹੈ। ਜੇ ਬਚਨ ਨਹੀਂ ਮੰਨਿਆ ਤਾਂ ਫਿਰ ਉੱਦਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ। ਮਹਾਰਾਜ ਕਹਿੰਦੇ ਨਹੀਂ, ਪੂਰਨ ਪਿਆਰਾ ਨਹੀਂ ਬਣਿਆ ਮੇਰਾ, ਇਸ ਕਰਕੇ ਕਹਿੰਦੇ ਬਚਨ ਮੰਨਣਾ ਨਾਲ ਨਾਮ ਜਪਣਾ, ਹਿਰਦੇ ਵਿੱਚ ਪਿਆਰ ਕਰਨਾ, ਇਹੀ ਅਸਲੀ ਭਗਤੀ ਹੁੰਦੀ ਹੈ। ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ, ਜਨਮ ਮਰਨਾ ਸਭ ਮਿਟ ਗਏ। ਗੋਬਿੰਦ ਪਰਮੇਸ਼ਰ ਜੀ ਦੇ ਪ੍ਰਸੰਨ ਹੋਣ ਤੇ ਨਾ ਮਨ ਵਿੱਚ ਸਾਰੇ ਹੀ ਸੁੱਖ ਵਸ ਗਏ, ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ। ਜਨਮ ਮਰਨ ਦੇ ਸਾਰੇ ਜਿਹੜੇ ਝੋਰੇ ਸੀ ਉਹ ਖਤਮ ਹੋ ਗਏ ਮੇਰੇ ਮਨ ਦੇ ਵਿੱਚੋਂ। ਸਖੀ ਮੰਗਲੋ ਗਾਇਆ ਇੱਛ ਪੁਜਾਇਆ, ਬੌੜ ਨਾ ਮਾਇਆ ਹੋਹਿਆ। ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਗੋਬਿੰਦ ਪਰਮੇਸ਼ਰ ਦੇ ਜਸ ਰੂਪ ਮੰਗਲਾਂ ਨੂੰ ਜਦੋਂ ਗਾਇਆ ਤਾਂ ਉਹਨੇ ਸਾਰੀਆਂ ਹੀ ਮੇਰੀਆਂ ਇੱਛਾਂ ਪੂਰੀਆਂ ਕਰ ਦਿੱਤੀਆਂ। ਮੁੜ ਕੇ ਮਾਇਆ ਦਾ ਕੋਈ ਹੋਹਿਆ ਤੋਂ ਭਾਵ ਧੱਕਾ ਲੱਗਿਆ ਹੀ ਨਹੀਂ। ਹੋਹਿਆ ਹੁੰਦਾ ਧੱਕਾ ਲੱਗਣਾ, ਧੋਖੇ ਹੋਣੇ ਮਾਇਆ ਦੇ, ਮਾਇਆ ਨੇ ਭਰਮ ਪਾ ਦੇਣੇ, ਭੁਲੇਖੇ ਪਾ ਦੇਣੇ। ਕਹਿੰਦੇ ਹੁਣ ਤਾਂ ਮਾਇਆ ਦਾਸ ਹੀ ਭਗਤਾਂ ਕੀ ਕਾਰ ਕਮਾਵੇ, ਹੁਣ ਤਾਂ ਮਨ ਦੇ ਉੱਤੇ ਮਾਇਆ ਦਾ ਅਸਰ ਵੀ ਨਹੀਂ ਪੈਂਦਾ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਮਹਾਰਾਜ ਕਥਨ ਕਰਦੇ, ਜਿਸ ਵੇਲੇ ਪਿਆਰੇ ਵਾਹਿਗੁਰੂ ਪਰਮਾਤਮਾ ਨੇ ਮਨ ਰੂਪ ਹੱਥ ਫੜ ਲਿਆ ਮੇਰਾ, ਤਾਂ ਸੰਸਾਰ ਸਮੁੰਦਰ ਦਾ ਕੋਈ ਦੁੱਖ ਜਿਹੜਾ ਪਹੁੰਦਾ ਹੀ ਨਹੀਂ, ਲੱਗ ਹੀ ਨਹੀਂ ਸਕਦਾ। ਦੱਖਣਾ ਦੱਖਣਾ ਵਾਰ ਵਾਰ ਕਿਉਂ ਕਹਿੰਦੇ, ਕਿਉਂਕਿ ਸੋ ਉਸ ਇਲਾਕੇ ਦੀ ਬੋਲੀ ਹੈ, ਪਰੇ ਪਰੇ ਦੀ ਬੋਲੀ, ਜਿੱਧਰ ਮੁਲਤਾਨ ਦਾ ਇਲਾਕਾ ਪੈਂਦਾ ਦੱਖਣੇ ਦੀ ਬੋਲੀ, ਉੱਥੇ ਬੋਲੀ ਕੈਸੀ ਬੋਲਦੇ ਨੇ ਲੋਕ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਵਾਮੀ ਪਰਮਾਤਮਾ ਦਾ ਨਾਮ ਅਮੋਲਕ ਹੈ, ਉਹਦੀ ਕੀਮਤ ਨੂੰ ਕੋਈ ਜਾਣ ਨਹੀਂ ਸਕਦਾ। ਜਿੰਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਹੁੰਦੇ ਨੇ ਉਹੀ ਮਨੁੱਖ ਵਾਹਿਗੁਰੂ ਦੇ ਰੰਗ ਆਨੰਦ ਨੂੰ ਮਾਣਦੇ ਨੇ, ਭੋਗਦੇ ਨੇ। ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧੰਨ, ਲਿਖਤੀ ਕੁਲ ਤਾਰਿਆ ਜੀਓ। ਵਾਹਿਗੁਰੂ ਦੇ ਨਾਮ ਨੂੰ ਕਹਿਣ ਵਾਲੇ ਪਵਿੱਤਰ ਨੇ, ਸੁਣਨ ਵਾਲੇ ਵੀ ਸਾਰੇ ਧੰਨ ਨੇ, ਅਤੇ ਨਾਮ ਦੀਆਂ ਸਿਫਤਾਂ ਲਿਖਣ ਵਾਲਿਆਂ ਨੇ ਆਪਣੀ ਕੁਲ ਨੂੰ ਤਾਰ ਲਿਆ। ਜਿਨ ਕਉ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀਓ। ਜਿਨ੍ਹਾਂ ਨੂੰ ਸੰਤਾਂ ਦਾ ਸੰਗ ਹੋਇਆ ਉਹਨਾਂ ਨੂੰ ਹਰੀ ਨਾਮ ਦਾ ਰੰਗ ਚੜ੍ਹ ਗਿਆ, ਅਤੇ ਉਹਨਾਂ ਨੇ ਅਕਾਲ ਪੁਰਖ ਨੂੰ ਵਿਚਾਰ ਨਾ ਕੀਤਾ, ਬ੍ਰਹਮ ਦੀ ਵਿਚਾਰ ਉਹਨਾਂ ਨੇ ਕੀਤੀ ਹੈ। ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਫਿਰ ਵਿਚਾਰਿਆ ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ, ਉਹਨਾਂ ਉੱਤੇ ਵਾਹਿਗੁਰੂ ਅਕਾਲ ਪੁਰਖ ਨੇ ਆਪਣੀ ਪੂਰਨ ਕਿਰਪਾ ਦ੍ਰਿਸ਼ਟੀ ਕਰ ਦਿੱਤੀ। ਕਰ ਗਹਿ ਲੀਨੇ ਹਰ ਜਸੋ ਦੀਨੇ, ਜੋਨ ਨਾ ਧਾਵੈ ਨਹਿ ਮਰੀ। ਹਰੀ ਨੇ ਆਪਣਾ ਜਸ ਕਰਨਾ ਦੇ ਕੇ ਜਿਨ੍ਹਾਂ ਦੇ ਮਨ ਰੂਪ ਕਰ ਹੁੰਦਾ ਹੱਥ ਨੂੰ ਫੜ ਲਿਆ। ਕਰ ਦੇ ਰਾਰੇ ਨੂੰ ਔਂਕੜ, ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ, ਕਰ ਨਾਮ ਹੱਥ ਦਾ ਹੈ, ਉਹ ਜੂਨੀਆਂ ਵਿੱਚ ਨਹੀਂ ਦੌੜਦਾ ਨਾ ਹੀ ਮਰਦਾ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ। ਸਤਿਗੁਰਾਂ ਦੀ ਦਿਆਲਤਾ ਨਾਲ ਕਾਮ ਕ੍ਰੋਧ ਲੋਭ ਆਦਿਕਾਂ ਨੂੰ ਮਾਰਿਆ ਤਾਂ ਹਰੀ ਕਿਰਪਾਲੂ ਮਿਲ ਗਿਆ। ਸਤਿਗੁਰ ਦਿਆਲ ਕਿਰਪਾਲ ਇੱਥੇ ਥੋੜਾ ਵਿਸ਼ਰਾਮ ਲਾ ਕੇ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ, ਇਹਦਾ ਵਿਸ਼ਰਾਮ ਇਸ ਤਰ੍ਹਾਂ ਵੀ ਲੱਗਦਾ। ਸੋ ਸਤਿਗੁਰਾਂ ਦੀ ਦਿਆਲਤਾ ਨਾਲ ਕਿਰਪਾਲ ਭੇਟਤ ਕਿਰਪਾਲੂ ਪਰਮੇਸ਼ੁਰ ਮਿਲਿਆ ਤਾਂ ਸ਼ੁਭ ਗੁਣਾਂ ਨਾਲ ਹਰੇ ਹੋ ਗਏ ਅਤੇ ਕਾਮ ਕ੍ਰੋਧ ਲੋਭ ਆਦਿਕਾਂ ਨੂੰ ਮਾਰ ਦਿੱਤਾ। ਵਾਹਿਗੁਰੂ ਦੀ ਕਿਰਪਾਲਤਾ ਨਾਲ ਦਿਆਲੂ ਸੁਭਾਅ ਵਾਲੇ ਗੁਰੂ ਮਿਲੇ ਤਾਂ ਉਹਨਾਂ ਦੀ ਮਦਦ ਨਾਲ ਕਾਮ ਕ੍ਰੋਧ ਲੋਭ ਮੋਹੰਕਾਰ ਹਰੇ ਹਰੇ ਤੋਂ ਭਾਵ ਦੂਰ ਹੋ ਗਏ, ਲੋਭ ਵੀ ਮਾਰ ਦਿੱਤਾ। ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਸੁਆਮੀ ਦਾ ਜਸ ਕਥਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਥਨ ਕਰਦੇ ਨੇ ਕਿ ਉਹ ਅਕਥ ਵਾਹਿਗੁਰੂ ਤੋਂ ਮੈਂ ਸਦਕੇ ਸਦਕੇ ਵਾਰਨੇ ਬਲਿਹਾਰਨੇ ਜਾਵਾਂ।